ਸੰਗ ਨਾਨਕ ਜਸ ਗਾਏ ਜੋ ਪ੍ਰਭ ਕੀ ਅਤਿ ਪਿਆਰ। ਗੁਰੂ ਸਤਿਗੁਰੂ ਦੀ ਬਖਸ਼ ਸੱਚੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਖਿਆ ਜੀ ਦੀ ਵਾਰ ਦੀ ਲੜੀ ਵਾਰ ਨੂੰ ਵਿਚਾਰ ਕਰ ਰਹੇ ਹਾਂ। ਇਸ ਵਿੱਚੋਂ 17ਵੀਂ ਪੌੜੀ ਦਾ ਤੇ ਨਾਲ ਦਰਸ ਲੋਕਾਂ ਦਾ ਵਿਚਾਰ ਕਰਨਾ ਹੈ। ਸਤਿਗੁਰੂ ਜੀ ਨੇ ਇਸ ਪੌੜੀ ਵਿੱਚ ਇਹਨਾਂ ਸਲੋਕਾਂ ਵਿੱਚ ਜੀਵਨ ਦਾ ਇੱਕ ਖਾਸ ਪਹਿਲੂ ਸਾਡੇ ਸਾਹਮਣੇ ਰੱਖੇਗਾ। ਛੋਟੇ ਮੋਟੇ ਪਹਿਲੂ ਤੇ ਕੋਈ ਗਲਤੀ ਕਰ ਵੀ ਜਾਏ ਤੇ ਇਹਦਾ ਨੁਕਸਾਨ ਨਹੀਂ, ਪਰ ਜੀਵਨ ਦਾ ਖਾਸ ਮਸਲਾ ਜਿਹੜਾ ਉੱਥੇ ਹੀ ਭੁੱਲ ਹੋ ਜਾਏ ਤੇ ਫਿਰ ਜੀਵਨ ਵਿੱਚ ਸਫਲ ਹੋਣਾ ਬਹੁਤ ਮੁਸ਼ਕਲ ਹੈ। ਕੋਈ ਬੰਦਾ ਕਿਸੇ ਰੁੱਖ ਦਾ ਪੱਤਾ ਕੱਟ ਬੈਠੇ ਤੇ ਪੱਤਾ ਹੋਰ ਆ ਜਾਏਗਾ, ਟਹਿਣੀ ਕੱਟ ਬੈਠੇ ਤੇ ਟਹਿਣੀ ਹੋਰ ਆ ਜਾਏਗੀ, ਪਰ ਕੋਈ ਜੜ ਹੀ ਕੱਟ ਬੈਠੇ ਤੇ ਰੁੱਖ ਦਾ ਬਚਣਾ ਬਹੁਤ ਮੁਸ਼ਕਲ ਹੈ। ਜੀਵਨ ਦਾ ਜੋ ਆਧਾਰ ਹੈ ਉਸ ਆਧਾਰ ਨੂੰ ਭੁੱਲ ਕੇ ਕੋਈ ਆਧਾਰ ਹੀ ਗਲਤ ਮੰਨ ਬੈਠੇ, ਆਸਰਾ ਹੀ ਗਲਤ ਹੈ, ਮੁੱਢ ਮੂਲ ਦੀ ਟੇਕ ਹੀ ਗਲਤ ਹੈ, ਫਿਰ ਐਸੇ ਮਨੁੱਖ ਦੀ ਸਫਲਤਾ ਅਸੰਭਵ ਹੈ। ਪੱਤਿਆਂ ਨੇ ਬੜੇ ਸੁੰਦਰ ਬਚਨ ਸਾਨੂੰ ਸਮਝਾਉਣ ਵਾਸਤੇ ਇਹਨਾਂ ਸਲੋਕਾਂ ਵਿੱਚ ਇਸ ਪੌੜੀ ਵਿੱਚ ਕੀਤੇ ਹਨ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸੰਤ ਜਿਸਦਾ ਕੀਰਤਨ ਆਰੰਭ ਵਿੱਚ ਕਰਦੇ ਹਾਂ, ਉਸ ਵਿੱਚ ਵੀ ਉਹਨਾਂ ਬੜਾ ਸੁੰਦਰ ਫਰਮਾਇਆ ਹੈ। ਆਸਾ ਮਹਿਲਾ ਚੌਥਾ, ਧੰਨ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੰਤ ਹੈ। ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਹਰੀ ਦੀ ਪ੍ਰੀਤੀ ਹੈ ਉਹ ਰੱਬ ਦੇ ਬੰਦੇ ਜਨ ਬੜੀ ਸੋਹਣੀ ਜੀਵਨ ਕਾਰਤ ਵਾਲੇ ਨੇ, ਸਿਆਣੇ ਹਨ। ਇੱਥੇ ਇਹ ਨਹੀਂ ਕਿਹਾ ਕਿ ਸਿਆਣੇ ਉਹ ਹਨ ਜਿਨ੍ਹਾਂ ਨੇ ਬਹੁਤ ਭਾਸ਼ਾ ਪੜ੍ਹੀਆਂ ਹੋਣ, ਸਿਆਣੇ ਉਹ ਹਨ ਜਿਨ੍ਹਾਂ ਨੇ ਵੇਦ ਪੜ੍ਹੇ ਹੋਣ, ਸਿਆਣੇ ਉਹ ਹਨ ਜਿਨ੍ਹਾਂ ਸ਼ਾਸਤਰ ਸਿਮਰਤੀਆਂ ਉਪਨਿਸ਼ਦਾਂ ਹੋਰ ਕਿਤਾਬਾਂ ਅਨੇਕ ਤਰ੍ਹਾਂ ਦੇ ਗ੍ਰੰਥ ਜਿਨ੍ਹਾਂ ਨੇ ਗਿਆਨ ਵਿਗਿਆਨ ਦੇ ਪੜ੍ਹੇ ਹੋਣ। ਨਹੀਂ ਸਰਸਵਤੀ ਹੋਰ ਰੱਖੀ ਆ, ਜਿਨ੍ਹਾਂ ਦੇ ਅੰਦਰ ਰੱਬ ਦੀ ਪ੍ਰੀਤੀ ਹੈ ਉਹ ਸਿਆਣੇ ਹਨ। ਰੱਬ ਦੀ ਪ੍ਰੀਤੀ ਨਹੀਂ ਤੇ ਬਿਨ ਨਾਵੇਂ ਜਗ ਕਮਲਾੜ ਕਰਿਆ ਗੁਰਮੁਖ ਨਗਰੀ ਆਇਆ। ਜਿਨ ਅੰਤਰ ਹਰ ਹਰ ਪ੍ਰੀਤ ਹੈ ਇਹ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਤੀ ਖਰੇ ਹਰ ਭਾਣੇ, ਬਾਹਰੋਂ ਜੇਕਰ ਬੋਲਣ ਵਿੱਚ ਭੁੱਲ ਚੁੱਕ ਹੋ ਜਾਏ ਤੇ ਉਸ ਜ਼ੁਬਾਨ ਤੱਕ ਹੈ, ਅੰਦਰੋਂ ਉਹ ਖਰੇ ਨੇ, ਅੰਦਰ ਕੋਈ ਭੁੱਲ ਚੁੱਕ ਨਹੀਂ। ਇਸ ਬੰਦਾ ਬਾਹਰੋਂ ਬਾਹਰੋਂ ਬੜਾ ਸਪਸ਼ਟ ਹੋਵੇ, ਸ਼ਬਦਾਵਲੀ ਬੜੀ ਸੁੰਦਰ ਹੋਵੇ, ਪਰ ਅੰਦਰੋਂ ਜੀਵਨ ਦੇ ਹਰ ਪੜਾਅ ਤੇ ਗਲਤੀ ਕਰੀ ਜਾਏ, ਅੰਦਰੋਂ ਗਲਤ ਹੈ ਬਾਹਰੋਂ ਠੀਕ ਹੈ, ਐਸਾ ਬੰਦਾ ਸਮਾਜ ਵਿੱਚ ਬੇਸ਼ੱਕ ਪ੍ਰਵਾਨ ਹੋ ਜਾਏ ਪਰ ਰੱਬ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ। ਰੱਬ ਦੇ ਘਰ ਪ੍ਰਵਾਨ ਹੋਣ ਵਾਸਤੇ ਬੰਦਾ ਅੰਦਰੋਂ ਖਰਾ ਚਾਹੀਦਾ। ਭੁੱਲ ਚੁੱਕ ਮੁਆਫ਼ ਹੁੰਦੀ ਆ, ਰੋਜ਼ਾਨਾ ਸਤਿਗੁਰੂ ਕੋਲੋਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਉਹ ਭੁੱਲਾਂ ਜੋ ਬਾਹਰੋਂ ਬਾਹਰੋਂ ਹੋ ਗਈਆਂ, ਕਿੰਨਾ ਸਿਆਣਾ ਬੰਦਾ ਵੀ ਹੋਵੇ ਤੁਰਦਿਆਂ ਕਿਤੇ ਪੈਰ ਨੂੰ ਸੇਡਾ ਵੱਜ ਹੀ ਜਾਂਦਾ, ਕਿਤੇ ਉਸਦਾ ਪੈਰ ਫਿਸਲ ਹੀ ਜਾਂਦਾ ਹੈ। ਗਲਤੀ ਸੁਭਾਵਕ ਹੈ, ਹੋ ਜਾਏਗੀ, ਪਰ ਬਾਹਰੋਂ ਬਾਹਰੋਂ ਹੋਵੇ। ਭਾਵ ਕਰਨੀ ਨਹੀਂ ਸੀ ਚਾਹੁੰਦਾ, ਡਿੱਗਣਾ ਨਹੀਂ ਸੀ ਚਾਹੁੰਦਾ, ਪਰ ਪੈਰ ਤੇ ਲੱਗਿਆ। ਗਲਤੀ ਕਰਨੀ ਨਹੀਂ ਸੀ ਚਾਹੁੰਦਾ ਪਰ ਹੋ ਗਈ, ਭੁੱਲ ਹੋ ਗਈ। ਐਸੀ ਭੁੱਲ ਮੁਆਫ਼ ਹੋ ਸਕਦੀ ਹੈ, ਪਰ ਇਸ ਬੰਦਾ ਕਰਨਾ ਹੀ ਭੁੱਲ ਚਾਹੁੰਦਾ, ਅੰਦਰੋਂ ਭੁੱਲਾਂ ਨਾਲ ਭਰਿਆ ਪਿਆ, ठीक करना ही नहीं चाहता, ऐसा बंदा रब की हजूरी प्रवान नहीं। प्रवान वो ने ये बाहरों भुल चुक बोल दे खरे हर भाण, अंदरों खरे ने किसी बाहरों बोलन विच गलती लग गई, भुल चुक हो गई। हर संतां नूं होर थाओ नहीं, हरी दे जो संत जन ने उन्हां दा होर कोई ठिकाणा नहीं, कोई थां नहीं, रब ही उन्हां दी पेट है, उही उन्हां दा आसरा है। हर संतां नूं हरी दे संतां नूं होर थाओ नहीं, हर मान निमाने निमाने वास्ते उही मान है। रब दा बंदा सिर्फ उसे नूं अपना मान समझदा, तू मेरा बहुमान करते, तू मेरा बहुमान, तू मेरे वास्ते फखर दी थां है, तू मेरे वास्ते मान है। जन नानक नाम दीवान है, हर तान सताने। जेड़े परमात्मा दे सेवक हन, उसके जन हन, उन्हां वास्ते नाम ही आसरा, नाम ही उन्हां वास्ते ठिकाणा है। दीवान दा अर्थ हुंदा है ओ दरबार, ओ कचहरी जिथे निर्णय होना, जिथे फैसला होना, जिथो इंसाफ मिलना। उन्हां नूं इंसाफ वास्ते इस ठिकाणा है, ओ है परमात्मा दा दरबार। शलोक महला पहला। ये मुहाका कर्म है, कर्म किस रहिंदे। हुण इक मसला सामने आ गया, इसका इंसाफ रब दा भगत रब पासों ही मंगदा। इक बंदा दूसरे दी इमदाद करे तो ठीक है, इमदाद बिना संसार नहीं चलदा। इक वस्तु दूसरे दे सहारे नाल ही इसे चल रही है, सरकार दा नियम है। सा इक मकान बनाउंदे हां, इक इक उत्ते दूसरी इक खड़ी करनी पैंदी है। नीहां दियां इटां ना होण ते उपरले बनेरे ओ नहीं बज सकदे। नीह दी इट उत्ते ही बाकी इटां खड़ियां ने। किवें टेक नाल गल चल रही है, जड़ दी टेक नाल तना खलोता है, तने दी टेक नाल टहनियां खलोतियां ने, टहनियां दी टेक नाल अगों पत्ते फुल फल सब कुछ खड़ा है। इस वस्तु दे सहारे नाल दूसरी चल रही है, मनुख खुद सहारा लै रहा है। हवा दा सहारा ना होवे तो जिंदा नहीं रह सकता, पानी दा सहारा ना होवे जिंदा नहीं रह सकता। भोजन चाहिए, टिकन वास्ते बैठन वास्ते धरती चाहिए है। सहारा तो एक दूसरे का लैके ही ये जीवन चलता है, पर ठीक सहारा जेकर कोई बंदा ये समझ लवे पानी की प्यास है, तो सहारा लै लवे मारी फलदा, जिथे रेता ही रेता है, पानी है ही कोई नहीं। ऐसा बंदा चलिया तो ठीक है कि पानी मिलेगा, सहारा लै लवा, पानी बिना नहीं मैं जिंदा रह सकता, पर उस पासे जान नाल मर जाएगा, उधर पानी है ना। जेकर कोई भरम का सहारा लै लवे, धर्म नूं छड्ड के, ऐसा मनुख पछ जाएगा। सहायता तो करनी है, उस बंदे कोल बस्तर नहीं, दूसरे कोल ज्यादा नहीं, तो उहदा फर्ज बनदा है दे देवे तां कि उसका पर्दा कर दिया जाए। उस कोल भोजन बहुत है, दूसरा भुखा है उन्हें सका देवे तो ठीक है, उसका पेट भर जाए। जिहड़ा फर्ज बनता इस कोल ज्यादा है उसकी सेवा करे। पर एक बहुत वड्डी भुल कि जिथे शरीर भी नहीं जाता उसे भोजन जिंदरा प्रबंध करना। शरीर नहीं तो भोजन की करेगा। तो इस गल हो जेकर बंदा थले भोजन परोस के बैठा है, मकान के उपर नहीं जा रहा कि परलोक जान का यह ख्याल करना है कि साम ख्याली है। इस दे पेट विच गया होया भोजन जेकर दूसरे नूं नहीं पहुंचता तो परलोक तक पहुंचाना। गुरु नानक देव जी ने कहा कि परम नहीं तो होर की है। कबीर साहब जी ने ऐसा वचन कहा, जीवत फिकर ना माने को मुए श्राद कराही, फिकर की बकरे तो क्या पावे कौआ सूत्र संग। ਕਬੀਰ ਸਾਹਿਬ ਜੀ ਕਹਿੰਦੇ ਨੇ ਜਿਉਂਦਿਆਂ ਤੇ ਕੋਈ ਫਿਕਰ ਮੰਨਦਾ ਨਹੀਂ, ਜਿਉਂਦਿਆਂ ਸੇਵਾ ਕੋਈ ਕਰਦਾ ਨਹੀਂ। ਪਰ ਕਬੀਰ ਸਾਹਿਬ ਜੀ ਨੇ ਇਸ ਵੇਲੇ ਐਸੇ ਬੰਦੇ ਵੇਖੇ ਸਨ, ਬਜ਼ੁਰਗ ਹੋ ਗਏ ਨੇ, ਕਰਦੇ ਦੁਖੀ ਹੋਏ ਪਏ ਨੇ, ਜਾਨ ਉਸਦੀ ਨਿਕਲਦੀ ਨਹੀਂ, ਮੰਗਿਆਂ ਕੋਈ ਪਾਣੀ ਨਹੀਂ ਦੇ ਰਿਹਾ। ਐਸੇ ਮਨੁੱਖ ਦੀ ਜੋ ਹਾਲਤ ਹੈ ਅਸੀਂ ਆਪ ਸਮਝਦੇ। ਜੇ ਐਸੇ ਦਿਨ ਕਦੀ ਆ ਜਾਣ, ਬੰਦਾ ਮੰਜੇ ਤੇ ਪਿਆ ਉੱਠ ਵੀ ਨਹੀਂ ਸਕਦਾ, ਇਸ ਨਿਡਾਲ ਨੂੰ ਕੋਈ ਪਾਣੀ ਦੇਣ ਵਾਸਤੇ ਵੀ ਤਿਆਰ ਨਹੀਂ, ਤੇ ਐਸੀ ਬਜ਼ੁਰਗਾਂ ਦੀ ਹਾਲਤ ਮੈਂ ਆਪ ਵੇਖੀ ਹੈ ਅੱਖਾਂ ਨਾਲ। ਤੇ ਬਾਲ ਬੱਚਿਆਂ ਨੇ ਬਾਹਰ ਜਿੱਥੇ ਕਿਤੇ ਪਸ਼ੂ ਬੰਨਦੇ ਨੇ ਉੱਥੇ ਮੰਜਾ ਡਾਹ ਦਿੱਤਾ, ਪਾਣੀ ਦੇਣ ਵੀ ਉੱਥੇ ਕੋਈ ਨਹੀਂ ਜਾ ਰਿਹਾ। ਤੜਪ ਤੜਪ ਕੇ ਕੋਈ ਬਜ਼ੁਰਗ ਮਰ ਗਿਆ, ਮਗਰੋਂ ਫਿਰ ਬਹੁਤ ਵੱਡੇ ਵੱਡੇ ਅਕੱਠ ਹੋਣੇ, ਬੜੀਆਂ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ, ਫਿਰ ਆਖਿਆ ਜਾਣਾ ਬੜਾ ਗੁਰਮੁਖ ਪਰਿਵਾਰ ਹੈ, ਇਹਨਾਂ ਨੇ ਬਜ਼ੁਰਗ ਦੀ ਜੀ ਬੜੀ ਸੇਵਾ ਕੀਤੀ ਹੈ। ਕਈ ਵਾਰੀ ਤੇ ਐਸਾ ਅੱਜ ਵੀ ਵੇਖਣ ਕਿਤੇ ਆ ਰਿਹਾ, ਮਰਿਆ ਬੰਦਾ ਉਹਦੇ ਮੂੰਹ ਨੂੰ ਮੱਖਣ ਲਾ ਦੇਣਾ, ਉਹਦਾ ਭਾਵ ਕੀ ਸੀ ਤੇ ਮੱਖਣ ਖਾਂਦਾ ਮਰਿਆ, ਜਿਉਂਦਿਆਂ ਕਿਸੇ ਪਾਣੀ ਵੀ ਨਹੀਂ ਪੁੱਛਿਆ, ਮੁਰਦੇ ਨੂੰ ਮੱਖਣ ਲਗਾਇਆ ਜਾ ਰਿਹਾ। ਇਹ ਆਪਣੇ ਨਾਲ ਵੀ ਧੋਖਾ ਹੈ, ਮਹਾਨ ਧੋਖਾ ਹੈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਵੇਖਿਆ, ਸ਼ਰਾਧ ਕਰਨ ਵਾਲੇ ਜਿਹੜੇ ਸਨ, ਤਿੰਨ ਤਰ੍ਹਾਂ ਦੇ ਸ਼ਰਾਧ ਪ੍ਰਚਲਿਤ ਸਨ। ਪਹਿਲੇ ਤੇ ਕੋਈ ਬਜ਼ੁਰਗ ਜਿਸ ਪ੍ਰੀਤ ਨੂੰ ਮਰਿਆ ਉਸੇ ਦੇਸ ਨੂੰ, ਉਸੇ ਪ੍ਰੀਤ ਨੂੰ, ਉਸੇ ਪ੍ਰੀਤ ਨੂੰ ਸ਼ਰਾਧ ਕੀਤਾ ਜਾਣਾ ਤੇ ਕਹਿਣਾ ਇਸ ਦਿਨ ਨੂੰ ਪੁੱਜ ਜਾਏਗਾ, ਉਹਨੂੰ ਕਿਹਾ ਸਿੱਖਿਆ ਹੀ। ਦੂਸਰਾ ਸ਼ਰਾਧ ਮੱਸਿਆ ਜਾਂ ਪੁੰਨਿਆ ਨੂੰ, ਇਹਨੂੰ ਕਿਹਾ ਗਿਆ ਪਾਰਬਨ। ਤੀਸਰਾ ਸ਼ਰਾਧ ਜਿਹੜਾ ਸੀ ਮਹਾਲਿਆ, ਅੱਸੂ ਦੇ ਮਹੀਨੇ ਚ ਹਨੇਰੇ ਪੱਸ ਵਿੱਚ ਸ਼ਰਾਧ ਆਉਂਦੇ ਨੇ, ਬੱਤੀ ਕਰਦੇ ਨੇ। ਸਹਿਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਵਹਿਮਾਂ ਭਰਮਾਂ ਦੇ ਖਿਲਾਫ ਸਨ। ਉਸ ਵਿਦਵਾਨਾਂ ਦੀ ਰਾਇ ਹੈ ਕਿ ਲਾਹੌਰ ਦੇ ਦੋਸਤ ਮੰਗੂ ਤੇ ਭਾਗੂ, ਉਹਨਾਂ ਦੇ ਪ੍ਰਥਾਏ ਗੁਰੂ ਪਾਤਸ਼ਾਹ ਜੀ ਨੇ ਇਹ ਸ਼ਲੋਕ ਉਚਾਰਨ ਸੀ ਸਨ। ਉਸ ਵਿਦਵਾਨਾਂ ਦੀ ਰਾਇ ਹੈ ਕਿ ਦੁਨੀ ਚੰਦ ਆਪਣੇ ਬਾਪ ਦਾ ਸ਼ਰਾਧ ਕਰ ਰਿਹਾ ਸੀ, ਜਿਸਰਾ ਬਾਕਿਆ ਉਹ ਤੇ ਬਗਿਆੜ ਬਣਿਆ ਬੈਠਾ, ਜਾ ਕੇ ਉਹਨੂੰ ਭੁੱਖਾ ਚਾਹੁੰਦਾ ਦਾ ਪ੍ਰਸ਼ਾਦ ਪਕਾ ਕੇ ਆ ਗਿਆ। ਉਹਦੇ ਬਾਪ ਨੇ ਕਿਹਾ, ਹਾਂ ਮੈਂ ਤੇਰਾ ਪਿਤਾ ਹਾਂ, ਮੇਰੀ ਅੰਤਮ ਇੱਛਾ ਮੈਨੂੰ ਇਸ ਗੋਣ ਵਿੱਚ ਲੈ ਆਈ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੇ ਤੂੰ ਦਰਸ਼ਨ ਕਰਕੇ ਆਏ ਹੈ, ਉਹਨਾਂ ਦੀ ਬਰਕਤ ਨਾਲ ਤੇਰੇ ਦਰਸ਼ਨ ਕਰਕੇ ਮੇਰਾ ਉਧਾਰ ਹੋ ਗਿਆ। ਵਿਦਵਾਨਾਂ ਦੀ ਰਾਇ ਹੈ ਸਿਰਫ ਇਸ ਬੰਦੇ ਪ੍ਰਤੀ ਨਹੀਂ, ਪ੍ਰਥਾਏ ਸਾਸੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਇਹ ਸਤਿਗੁਰਾਂ ਦਾ ਉਪਦੇਸ਼ ਇਸ ਦੁਨੀ ਚੰਦ ਵਾਸਤੇ ਨਹੀਂ, ਇੱਕ ਮੰਗੂ ਭਾਗੂ ਵਾਸਤੇ ਨਹੀਂ, ਇਹ ਤੇ ਸਾਰੇ ਜਗਤ ਵਾਸਤੇ ਸਭ ਕੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਕੀ ਸਿਧਾਂਤ ਆਪਣਾ ਦੱਸਣਾ ਚਾਹੁੰਦੇ ਨੇ। ਕਹਿੰਦੇ ਨੇ ਜੇ ਮੁਹਾਕਾ ਕਰਮ ਹੈ, ਭਾਈ ਤੁਹਾਡੀ ਗੱਲ ਜੇ ਮੰਨ ਵੀ ਲਈਏ ਕਿ ਅੱਗੇ ਮਿਲ ਜਾਂਦਾ। ਕਹਿੰਦੇ ਨੇ ਇਹਨੂੰ ਕਹਿੰਦੇ ਨੇ ਸਿਆਣੇ ਦੁਰਜਮ ਤੋਸ਼ ਨਿਆਏ, ਦੂਸਰੇ ਨੂੰ ਖੁਸ਼ ਕਰਨ ਵਾਸਤੇ ਕਹਿ ਦੇਣਾ ਤੂੰ ਠੀਕ ਕਹਿੰਦਾ, ਫਿਰ ਆਪਣੀ ਗੱਲ ਸ਼ੁਰੂ ਕਰਦੇ ਨੇ। ਇੱਕ ਹੋਰ ਵੀ ਪ੍ਰਮਾਣ ਉਹਨਾਂ ਕਿਹਾ, ਉਸ ਲਸਤਕਾ ਉਹਦਾ ਭਾਵ ਇਹ ਹੁੰਦਾ ਊਠ ਉੱਤੇ ਹੀ ਲਾਠੀ, ਭਾਰ ਵੀ ਉਹਦੇ ਤੇ ਆ, ਉਹਦੇ ਤੋਂ ਹੀ ਲਾਠੀ ਲਈ ਤੇ ਉਸ ਨੂੰ ਮਾਰ ਕੇ ਤੋੜ ਦਿੱਤਾ, ਅਗਲੇ ਦੀ ਗੱਲ ਲੈ ਕੇ ਹੀ ਉਹਨੂੰ ਸਮਝਾ ਦੇਣਾ। ਜੇ ਮੁਹਾਕਾ ਧਰਮ ਹੈ, ਮੁਹਾਕਾ ਦਾ ਅਰਥ ਹੈ ਚੋਰ ਲੁਟੇਰਾ, ਕਿਸੇ ਦੀ ਚੀਜ਼ ਚੁਰਾ ਲੈਣ ਵਾਲਾ। ਜੇ ਚੋਰ ਕਿਸੇ ਦਾ ਘਰ ਲੁੱਟ ਲਵੇ, ਚੋਰੀ ਕਰ ਲਵੇ, ਕਰਮ ਹੋਏ, ਉਸਦੇ ਘਰ ਨੂੰ ਲੁੱਟ ਕੇ ਪਿੱਤਰੀ ਦੇ, ਆਪਣੇ ਪਿੱਤਰਾਂ ਨਿਮਿਤ ਦਾਨ ਕਰ ਦੇ। ਘਰ ਕਿਸੇ ਦਾ ਲੁੱਟਿਆ ਤੇ ਚੋਰੀ ਦਾ ਮਾਲ ਜਿਹੜਾ ਲਿਆ ਕੇ ਆਪਣੇ ਪਿੱਤਰਾਂ ਨਿਮਿਤ ਫਿਰ ਉਹਦਾ ਦਾਨ ਕਰ ਦੇਵੇ। ਅੱਗੇ ਵਸਤ ਸਿਆਣੀ ਹੈ, ਜੇ ਮੰਨ ਲਵਾਂ ਕਿ ਅੱਗੇ ਚੀਜ਼ਾਂ ਚਲੀਆਂ ਜਾਂਦੀਆਂ ਨੇ, ਤੇ ਕਹਿੰਦੇ ਨੇ ਫਿਰ ਜਿਨ੍ਹਾਂ ਦੇ ਘਰੋਂ ਮਾਲ ਆਇਆ ਉਹਨਾਂ ਦੇ ਪਿੱਤਰ ਵੀ ਅੱਗੇ ਬੈਠੇ ਹੋਣਗੇ ਤੇ ਪਛਾਣ ਲੈਣਗੇ, ਇਹ ਸਮਾਨ ਤੇ ਸਾਡੇ ਘਰੋਂ ਆਇਆ। ਕਹਿੰਦੇ ਨੇ ਐਸਾ ਕਰਕੇ ਕੋਈ ਆਪਣੇ ਪਿੱਤਰਾਂ ਨੂੰ ਚੋਰ ਬਣਾ ਰਿਹਾ। ਚੋਰ ਤੇ ਉਹ ਹੈ ਜਿਸ ਕੋਲੋਂ ਚੋਰੀ ਦਾ ਮਾਲ ਫੜਿਆ ਜਾ, ਜਿਸ ਦੇ ਕਬਜ਼ੇ ਵਿੱਚੋਂ ਮਾਲ ਬਰਾਮਦ ਹੋ ਜਾਏ ਉਹ ਚੋਰ ਹੈ, अगे वस्तु सुझाणगे अगे वस्तु सुझाणी जाएंगे। ऐसा बंदा अपने पितरां नूं वी चोर बना रहे वड्डीए हथ दलाल सी भावें कोई पंडित है भावें कोई ग्रंथी है भावें कोई पादरी है भावें कोई मुन्ना ऐसा फैसला जिहड़ा करदा उस दलाल दे हथ वड्डे जांदे नहीं। मुंशी ये करे ऐसी मुंशी धर्म राज उत्थे करदा विद्वानां दा रहिंदी रह ऐसा इंसाफ जिहड़ा दलाल करदा उसके हथ वड्डे जांदे ने सर उसके विच कोई ज्यादा खिलाफ वाली गल नहीं। जिहड़ा बंदा भी ऐसा फैसला करदा कि अगे मिलेगा भावें चोरी का माल ही होवे उहदे हथ वड्डे जांदे नानक अगे सो मिलिया साहिब कहिंदे ने फिर अगे की मिलदा है जे खट्टे काले दे ते खट्टी करनी घालना असल की है। गुरमत विच खट्टी घालने काल जो है दो प्रकार दी इस करके धन की कमाई करनी धर्म की किरत नाल ਉਹ ਕਰ ਤੇ ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰ ਮਰਿਆਂ ਤੋਂ ਬਾਅਦ ਜੇ ਪਹੁੰਚਾਉਣਾ ਚਾਹੁੰਦਾ ਹੈ ਤੇ ਉਹ ਵੀ ਉਹਨਾਂ ਲਿਖਿਆ ਕਿ ਜਿਸ ਸਿਮਰਤ ਸਭ ਕਿਲ ਵਿੱਚ ਨਾਸ਼ਹਿ ਸੁਕਰਮੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂਸਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਅਸੀ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਜਿਸ ਚੰਨ गए वास्ते अरदास करा तो फिर सिमरन करो भजन करा भजन करके सिमरन करके परमात्मा अगे अरदास करके दाता मेरे पितरा का निस्तारा सन मेरे बाप का निस्तारा सन। हम प्रहलाद बारे किसी ऐसा नहीं लिखा मिलता कि उसने श्राध किए हो अपने बाप न पहुँचाए हो। ऐसा जरूर लिखा मिलता है कि सिमरन किया तो परमात्मा खुश हो गए तो कहने लगा प्रहलाद तू मेरे पास आ सतखंड विच आ अगर पुछद मैं तो सतखंड आवा तो मेरा पिता कित्थे है। कहने लगे तेरा पिता नरक विच है। कहने लगे पिता नरक विच है तो फिर मैं कहदा सतपुर होया मैं सतखंड आ जावा मेरे पिता नु सतखंड लिया। कहन लगे तेरा पिता नहीं आ सकता बड़ा अपराधी सी पापी सी दुष्ट सी। कहन लगे कुछ भी सी पर उस दे कर मेरा जन्म होया जे तू मैनू भगत मनना तो तेनू फिर हरनाक्ष नु भी एक भगत का बाप मनना पड़ेगा। उसकी इन्नी खूबी तो है कि उसके कर एक भगत का जन्म होया उस भगत को जन्म देने लिए बहाना बने है। परमात्मा इन्ना खुश होया कहन लगा मैं तेरिया इक्की कुलां का उदार किया वड्डे तो वड्डे पातियां का उदार सिमरन करने वाला कोई करवा लेंगे जो बंदगी करे करवा लेंदा ये ढंग तो है नानक अगे सो मिला जे खत्ते काले दे खत्ते खत्ते कल ना काले ओ देवे। हाँ ऐसा हो सकता है खट्टी शुभ हो गए साध संगत नू लंगर छका देता उन्हें रल के अरदास कर दी हे परमात्मा इस बंदे का भला करें वो कीती हुई अरदास कीता होया सिमरन साध संगत का उस पहुंच जाएगा पर जे कोई इस भुल विच पै जावे मैं जिहड़ी खीर खवाई है पहुंच जाएगी फिर विशे कमले तो कमला बंदा भी कुछ सोचता है धार्मिक बंदियां नूं पता नहीं की हो जांदा। सियाणा बंदा सोचदा जे पुत्तर नूं पहुंचाउणा है ते मसाल दा राशन पानी इक्को दिन ते नहीं उसने खवा देना तो खा जाएगा ऐसा कुछ होवेगा रात तो रात भी तो जिहड़ा इक्को दिन पंज चार देख दे खीर दे खा जावे ते साल फिर गुजारा करदा रहे कभी नहीं किसे सोचिया। हुण गुरु नानक देव पातशाह जी ने ते रोके आ ते शराध नहीं करने उन्हें तो रुक के स्पष्ट है श्लोक पर धन हाँ असी तो धन है साड़ी कमाई साडे च वह सज्जन भी हैं जिहड़े गुरु नानक देव का भी श्राद करते उन्हें रोके असी नहीं करने वो कहिंदे ने गुरु नानक देव का भी करो इन्हों का भी करो और सासियां ऐसा जोड़ दिखाई गई कि ਸਰਾਧਰਾਂ ਦੇ ਦਿਨ ਵਿੱਚ ਹੀ ਉਹਨਾਂ ਸਰੀਰ ਛੱਡਿਆ ਤੇ ਫਿਰ ਸ਼ਰਾਧ ਜਿਹੜੇ ਸਨ ਉਹ ਕੀਤੇ ਗਏ। ਨਹੀਂ, ਗੁਰੂ ਦੀ ਬਾਣੀ ਕਹਿੰਦੀ ਹੈ ਬਿਲਕੁਲ ਨਹੀਂ। ਅਸੀਂ ਕਹਾਣੀਆਂ ਘੜਨ ਵਾਲਿਆਂ ਦੀ ਗੱਲ ਨਹੀਂ ਮੰਨੀ, ਸਾਹਿਬਾਂ ਦੀ ਬਾਣੀ ਕੀ ਕਹਿ ਰਹੀ ਹੈ? ਮਹਿਲਾ ਪਹਿਲਾ, ਜੇ ਜੋਰੂ ਸਿਰ ਨਾਮ ਨੀ ਆਵੇ ਵਾਰੋ ਵਾਰ, ਜੀਠੇ ਜੀਠਾ ਮੁੱਖ ਵਸੈ ਨਿਤ ਨਿਤ ਹੋਏ ਸਵਾ। ਜਿਵੇਂ ਕੁਦਰਤ ਦਾ ਨਿਯਮ ਹੈ ਕਿ ਇਸਤਰੀ ਦਾ ਮਾਸਕ ਧਰਮ ਵਾਰ ਵਾਰ ਆ ਰਿਹਾ, ਇਹ ਅਪਵਿੱਤਰਤਾ ਬਾਹਰੋਂ ਨਹੀਂ ਆ ਰਹੀ, ਅੰਦਰੋਂ ਪ੍ਰਗਟ ਹੋ ਰਹੀ ਹੈ। ਸਾਹਿਬ ਕਹਿੰਦੇ ਨੇ ਝੂਠੇ ਮਨੁੱਖ ਦੇ ਮੂੰਹ ਵਿੱਚ ਝੂਠ ਵਸਦਾ ਇਸੇ ਤਰ੍ਹਾਂ, ਔਰ ਮ੍ਰਿਤ ਹੀ ਉਹ ਖੁਆਰ ਹੁੰਦਾ। ਝੂਠ ਕਿਤੇ ਬਾਹਰੋਂ ਨਹੀਂ ਆ ਰਿਹਾ, ਬਾਹਰੋਂ ਪਾਣੀ ਦੀ ਚੁਲੀ ਫਰਦਾ ਤੇ ਕਹਿੰਦਾ ਮੈਂ ਇਸ ਮੂੰਹ ਸੁੱਚਾ ਕਰ ਲਵਾਂ। ਝੂਠ ਬਾਹਰੋਂ ਆਇਆ ਹੁੰਦਾ ਤੇ ਬਾਹਰਲੇ ਪਾਣੀ ਨਾਲ ਪਵਿੱਤਰ ਹੋ ਜਾਂਦਾ, ਝੂਠ ਤੇ ਆਇਆ ਅੰਦਰੋਂ। ਹੁਣ ਇਹ ਪਵਿੱਤਰ ਕਿਵੇਂ ਤੂੰ ਕਰੇ, ਕਿਵੇਂ ਹੋਵੇ, ਤੇ ਮਿੱਤਰ ਖੁਆਰ ਹੋਣਾ ਪੈਂਦਾ। ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਇਹ ਬੰਦੇ ਸੁੱਚੇ ਪਵਿੱਤਰ ਨਹੀਂ ਆਖੇ ਜਾਂਦੇ ਜਿਹੜੇ ਪਿੰਡਾਂ ਧੋ ਕੇ ਸਰੀਰ ਧੋ ਕੇ ਸਰੀਰ ਤੇ ਪਾਣੀ ਪਾ ਕੇ ਬਹਿ ਗਏ ਤੇ ਪਵਿੱਤਰ ਹੋ ਗਏ। ਪਵਿੱਤਰਤਾ ਤੇ ਇੰਨਾ ਜ਼ੋਰ ਦਿੱਤਾ ਗਿਆ, ਐਸੇ ਐਸੇ ਬੰਦੇ ਵੇਖੇ ਨੇ। ਇੱਕ ਸੱਜਣ ਬਾਰੇ ਮੈਂ ਸੁਣਿਆ, ਬੜਾ ਮਹਾਤਮਾ, ਬਹੁਤ ਕਰਮੀ ਵਾਲਾ। ਮੈਂ ਪੁੱਛਿਆ ਗੱਲ ਕੀ ਹੈ, ਕਰਮੀ ਕੀ? ਕਹਿਣ ਲੱਗੇ ਜੀ ਉਹ ਸੌ ਵਾਰੀ ਆਪਣੀ ਗੜਵੀ ਮਾਂਜਦਾ। ਖਬਰ ਹੋ ਗਈ ਹੈ, ਇਸ ਗੜਵੀ ਮਾਂਜਣ ਨਾਲ ਮਹਾਤਮਤਾ ਜੁੜ ਗਈ ਹੈ ਤੇ ਸੌ ਵਾਰੀ ਗੜਵੀ ਮਾਂਜਦਾ। ਇੱਕ ਬੰਦਾ ਐਸਾ ਹੈ ਜੀ, ਉਹ ਕੋਈ ਵੀ ਸਰੀਰਕ ਕਿਰਿਆ ਕਰ ਲਵੇ ਸੌ ਵਾਰੀ ਹੱਥ ਧੋਂਦਾ। ਇਹ ਸਾਰਾ ਪਾਗਲਪਣ ਹੈ, ਕੋਈ ਸਿਆਣਪ ਨਹੀਂ। ਇੱਕ ਵਾਰੀ ਕਾਫੀ ਹੈ ਹੱਥ ਧੋ ਕੇ, ਸੌ ਵਾਰੀ ਧੋਂਦਾ ਆਪਣਾ ਸਮਾਂ ਹੀ ਬਰਬਾਦ ਕਰ ਰਿਹਾ, ਪਾਣੀ ਖਰਾਬ ਕਰ ਰਿਹਾ, ਕਿਸੇ ਹੋਰ ਦੇ ਕੰਮ ਆ ਜਾਂਦਾ। ਐਸਾ ਬੰਦਾ ਕੋਈ ਸਿਆਣਪ ਨਹੀਂ ਕਰ ਰਿਹਾ। ਹਾਂ, ਬਾਹਰੋਂ ਪਾਣੀ ਨਾਲ ਪਵਿੱਤਰ ਹੋਣਾ, ਮੈਲ ਉਤਾਰਨੀ, ਇਹ ਗੱਲ ਸਮਝ ਵਿੱਚ ਆਉਂਦੀ ਹੈ, ਪਰ ਪਾਣੀ ਨਾਲ ਕੋਈ ਆਖੇ ਮਨ ਧੁੱਪ ਜਾਏ, ਪਾਣੀ ਨਾਲ ਮੇਰੀ ਆਤਮਾ ਪਵਿੱਤਰ ਹੋ ਜਾਏ, ਐਸਾ ਨਹੀਂ ਹੋਏਗਾ। ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਅੰਦਰ ਗੰਦਗੀ ਭਰੀ ਪਈ ਹੈ ਤੇ ਕੋਈ ਪਿੰਡਾਂ ਧੋ ਕੇ ਆਖੇ ਮੈਂ ਪਵਿੱਤਰ ਹੋ ਗਿਆ, ਮੈਂ ਸੁੱਚਾ ਹੋ ਗਿਆ, ਔਰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸਾਡੇ ਸਰੀਰ ਚ ਗੰਦਗੀ ਨਾ ਹੋਵੇ। ਕਿਵੇਂ ਧੋਵਾਂਗੇ, ਕਿਵੇਂ ਪਵਿੱਤਰ ਇਸ ਨੂੰ ਕਰਾਂਗੇ? ਫਿਰ ਇਹ ਸਰੀਰ ਗੰਦਗੀ ਨਾਲ ਸਾਰਾ ਭਰਿਆ, ਮਾਇਆ ਰੰਗ ਬਿਰੰਗ ਸਰਤ ਧਰਮ ਮੋਹ ਤੇ ਸੂਤ ਗੁਬਾਰ ਕਰਿਓ ਹੈ। ਏਤਾ ਗਭ ਆਕਾਸ਼ ਨ ਮਾਵਤ ਵਿਸਤਾ ਅਸਤ ਕਿਰਮ ਉਧਰ ਭਰਿਓ, ਵਿਸਤਾ ਤੇ ਕੀੜੇ ਇਹ ਸਾਰੇ ਪੇਟ ਵਿੱਚ ਭਰੇ ਪਏ ਨੇ। ਮਨੁੱਖ ਨੂੰ ਜੇ ਕੋਈ ਪਵਿੱਤਰ ਕਰ ਸਕਦੀ ਹੈ ਚੀਜ਼, ਉਹ ਪਾਣੀ ਨਹੀਂ, ਗੁਰੂ ਦੀ ਬਾਣੀ ਪਵਿੱਤਰ ਕਰ ਸਕਦੀ। ਪਾਣੀ ਨਾਲ ਸਰੀਰ ਤੋਂ ਇਹਨੂੰ ਗੁਰੂ ਨੇ ਆਖਿਆ ਇਸ਼ਨਾਨ ਨਾ ਕਰ, ਮਲੀਨ ਰਹਿ, ਨਹੀਂ ਪਵਿੱਤਰ ਹੋ। ਲੇਕਿਨ ਨਾਲ ਕਹਿ ਦਿੱਤਾ ਸੋਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੋਚੇ ਸੇਈ ਨਾਨਕਾ ਜਿਨ ਮਨ ਵਸਿਆ। ਜਿਨ੍ਹਾਂ ਦੇ ਮਨ ਵਿੱਚ ਉਹ ਪਰਮਾਤਮਾ ਵਸ ਗਿਆ ਉਹ ਪਵਿੱਤਰ ਨੇ, ਉਹ ਸੁੱਚੇ ਨੇ। ਸਹਿਤ ਕਬੀਰ ਕਈ ਨਰ ਸੁੱਚੇ ਸਾਚੀ ਭਰੀ ਵਿਚਾਰਾ, ਉਹ ਸੁੱਚੇ ਹਨ, ਉਹ ਪਵਿੱਤਰ ਹਨ, ਜਿਨ੍ਹਾਂ ਦੇ ਮਨ ਵਿੱਚ ਸੁੱਚਾ ਵਸ ਗਿਆ, ਪਰਮਾਤਮਾ ਵਸ ਗਿਆ। ਸੁੱਚ ਸੁੱਖ ਹੋਏ ਨੇ, ਉਹਨਾਂ ਦਾ ਨਾਂ ਸੀ ਭਾਈ ਜੋਤ। ਭਾਈ ਜੋਤ ਜਾਤੀ ਦੇ ਬ੍ਰਾਹਮਣ ਸਨ। ਕਈ ਵਾਰੀ ਭਾਗ ਜਾਗਦੇ ਨੇ ਬੰਦੇ ਦੇ ਪੂਰਬ ਕਰਮ ਅੰਕਰ ਜਪਰਗ ਤੇ ਪੇਟੇ ਉੱਪਰ ਸਰਸ ਲਹਿਰਾਂ ਦੀ ਧਿਆਨ ਆਇਆ। ਇੱਕ ਦਿਨ ਅਚਾਨਕ ਕਹਿਣ ਲੱਗਾ, ਜਨਮ ਬਤੀਤ ਹੋ ਰਿਹਾ, ਬ੍ਰਾਹਮਣਾਂ ਦੇ ਘਰ ਜਨਮ ਲਿਆ, ਪਰ ਗੱਲ ਮੇਰੀ ਬਣੀ ਕੋਈ, ਇਸ ਤੇ ਮੈਂ ਹੰਕਾਰ ਹੀ ਹਾਂ ਕਿ ਮੈਂ ਵਿਦਵਾਨ ਬਹੁਤ ਹਾਂ। ਇੱਕ ਦੂਸਰਾ ਮੈਨੂੰ ਹੰਕਾਰ ਹੈ ਕਿ ਮੈਂ ਬ੍ਰਾਹਮਣ ਹਾਂ, ਤੇ ਮੇਰਾ ਨਿਸਤਾਰਾ ਕਿਵੇਂ ਹੋਵੇ? ਮਨ ਚ ਖਿਆਲ ਆਇਆ, ਉਸ ਥਾਂ ਤੇ ਚੱਲਾਂ ਜਿੱਥੇ ਹਉਮੈ ਮੁੱਕ ਦੇ, ਗੁਰੂ ਅੰਗਦ ਦੇਵ ਜੀ ਦੀ ਸ਼ਰਨ ਚ ਆ ਗਏ। ਕਹਿਣ ਲੱਗਾ, ਪਾਤਸ਼ਾਹੋ ਬਖਸ਼ਣਾ, ਜਨਮ ਬਤੀਤ ਹੋ ਰਿਹਾ, ਮੌਤ ਅੱਗੋਂ ਨਜ਼ਰ ਆ ਰਹੀ ਹੈ, ਗੱਲ ਅਜੇ ਤੱਕ ਬਣੀ ਕੋਈ ਨੀ, ਤੇ ਦੋ ਭੂਤ ਮੈਨੂੰ ਚਿੰਬੜੇ ਨੇ, ਇਸ ਕਿ ਮੈਂ ਵਿਦਵਾਨ ਬਹੁਤ ਹਾਂ, ਤੇ ਦੂਸਰਾ ਮੇਰੀ ਜਾਤ ਬੜੀ ਉੱਚੀ ਹੈ, ਜਾਤ ਦਾ ਭੂਤ ਤੇ ਵਿਦਿਆ ਦਾ ਹੰਕਾਰ। ਸਾਹਿਬਾਂ ਨੇ ਕਿਹਾ, ਫਿਰ ਇਹ ਲੱਗਾ ਕੁਛ ਕਰਨਾ ਪਵੇ, ਮੇਰੇ ਤੇ ਕਿਰਪਾ ਕਰੋ, ਮੇਰਾ ਨਿਸਤਾਰਾ ਹੋ। گرو صاحب نے اشارہ کیتا ہے ماتا سیوی جی کے حوالے انہوں نے کر دیا سیوا کر ماتا سیوی جی نے سیوا چلا دیتا کہ کچھ دن بتیت ہوئے ایک سکھ نے کہا مہاراج کہ آ بے شک کیا پر یہ بامن پنا اجے بھی نہیں دے پیا لگے مہاراج یہ پنگت بیٹھ کے پرشادا چکتا کدی نہیں ویسے یہ بھوکا رہتا جی گرمت بھوکا رہنا پسند ہے کہنے لگے کیوں بھائی پسند کرنا بھوکا رہنا کہنے لگا نہیں مہاراج گل ہو میں چاہتا سا میری ہومے کھے مکے تھوڑے سکھ لنگر سک بیٹھتے ہیں کہ وچ کئی ایسے نے تو ادھی روٹی چھڈ گیا کوئی پوری چھڈ گیا وہ لے کے میں سک نہیں مرا میں سوچ لیا گرو کا لنگر برسا نہ جائے کسی نہ بچیا پرساد چکن میرا پرا ہو گیا سب نے کرپا درشتی کی این لگن نال سیوا کر رہے ہیں دن رات سیوا کرتا ہے اور اینی سکھاں واسطے سدا بن گئی ہے ہوں یہ من کوئی ہنکار والی گل رہ نہیں گئی پاتشاہ نے کہا اج تو بعد تو لنگر پنگت بیٹھ کے سکیا کہنے لگا سچ بچا وہ دوسرے دن پنگت بیٹھا تو اس نے پوچھ لیا کہنے لگا پہلے جھوٹا کھانا سا ہوں سکیا کیوں کھانا بڑا سندر اتر دیتا کہنے لگا جدو اندر جھوٹ سی جھوٹا کھدا ہوں اندر سچ آ وسیا ہوں سچا ہوں سکیا سارے کیونکہ سچ آ وسیا واسطے جس کے اندر سچ ہے وہ ہی سچا وہ کرم سچے نے وہ کھانا پینا سچا ہے کیونکہ اندر جڑا ہے وہ سچا وس گیا سوچے سے ہی نانکا جن من وسیا سو جنہوں نے من چو پرماتما وسیا وہ سچے ہیں پڑ ترے پلانے پون ویگ ہر رنگی ہرم سوارے ترے ڈر سنڈا گھوڑے پلانے کچیاں پون ہوا ویگ تھوڑا بہاؤ کہ کاٹیاں چنگیاں ہون گھوڑے بڑے سندر ہون تے پون دے ویگ ہوا وانگوں چلن والے ہر رنگی ہرم سوارے آ ہر طرح دے رنگاں نال اپنے محل نوں سواریا ہوئے بڑے رس اینے رس نے گرو نانک دیو جی اتنا لکھتے ہیں رس سونا سونے کا رس ہے بندے اس بندے کو کوئی سونا نہیں دوسرے سونا پہنے وہ رس ہے واقعی اپنے آپ میں بندہ سمجھتا میرے نالوں مہان میں بہت مہان ہے بڑی سندر کتھا آتی ہے اس رانی دے کول نو لکھا ہار ہوں تو نو لکھ کچھ بھی نہیں کچھ بھی نہیں وہ آتا کسی ویلے نو لکھ کی بڑی قیمت ہوتی اور راجے مہاراجے جی تر سب تو زیادہ قیمتی ہار اس ویلے کوئی ہیرے قیمتی لا کے بنتا سی تو نو لکھ روپیہ خرچ آتا نو لکھ ہار جڑا کہ کسی دو رانیاں سن اس نے خیال آیا راجا میرے وش میں ہے دوسری کے محنت کری نہیں گیا یہ پھر بھی خوش ہے پرسن ہے ہر نے کی ہے انہوں ایک گولی نے دسیا پرسن تو وہ نو لکھا ہار ہے تیرے کول نہیں بس ہار کی مستی پرسن رہی انہوں نے ایک دن پوچھا تو مینو ہار دے سکنی ہے یہ خوش کیوں رہی ہے یہ بڑی غم گئی بڑی پچھتاوے کی بڑی چردی مینو نظر آوے خوش کیوں کہنے لگی یہ ہار دے سکنی ہے تو میں خوشی خرید لوا کہنے لگی دے سکنی ہے یہ مل کی ہوئے گا کہنے لگی صرف یہ کہ پتی ایک دن سارے آ جائے میں وہ چرن تو میں انہوں پرشادا چکاوا میں اس کی سیوا کراں کہنے لگی ٹھیک ہے یہ سودا ہو گیا ہار جڑا سی بی رانی کول پہنچ گیا پتی اس کے گھر پہنچ گیا پتی دے چرن چوتے چرن چمے سیوا کی کہن لگا میں تا شکرانہ کرنی ہوں تھی اج گھر آئے میرا جنم سفل ہو گیا کہنے لگا شکرانہ میرا نہ کر شکرانہ اس کا کر جس نے مینو ادھر آن واسطے آگیا دیتی کہنے لگی آگیا نہیں دیتی اس نے تو سودا کیا پتی مینو دیتا ہار اس نے لے لیا ਕਹਿਣ ਲੱਗਾ ਹਾਰ ਲਿਆ, ਹਾਰ ਦੇ ਬੱਚੇ ਮੈਨੂੰ ਵੇਚਿਆ। ਕਹਿਣ ਲੱਗੀ ਇਹ ਤੁਸੀਂ ਸਮਝੋ, ਸੰਤ ਹੋਏ ਨੇ ਝੂਠ ਬੜੇ ਪ੍ਰਸਿੱਧ ਸਨ, ਤੇ ਸਾਥੀ ਉਹ ਹਰ ਵਾਰੀ ਸੁਣਾਉਂਦੇ ਸਨ। ਕਹਿੰਦੇ ਨੇ ਜਦੋਂ ਸੰਗਤ ਵਿੱਚ ਜਾਣਾ ਸੁਣਾਉਣਾ। ਪਤੀ ਨਾਰਾਜ਼ ਹੋ ਗਿਆ ਤੇ ਕਹਿਣ ਲੱਗਾ ਅੱਛਾ ਉਹਨੂੰ ਹਾਰ ਮੁਬਾਰਕ ਤੇ ਤੈਨੂੰ ਤੇਰਾ ਪਤੀ ਮੁਬਾਰਕ, ਅੱਜ ਤੋਂ ਬਾਅਦ ਮੈਂ ਤੇਰੇ ਘਰ ਹੀ ਰਵਾਂਗਾ। ਜਦੋਂ ਉਹਨੂੰ ਪਤਾ ਲੱਗਾ ਤੂੰ ਹਾਰ ਤੇ ਮੈਂ ਲੈ ਲਿਆ ਤੇ ਪਤੀ ਮੇਰੇ ਕੋਲੋਂ ਗਿਆ, ਉਹ ਨਹੀਂ ਆਏਗਾ, ਫਿਰ ਭੇਜ ਦਿੱਤਾ, ਹੁਣ ਤੈਨੂੰ ਹਾਰ ਮੁਬਾਰਕ ਮੈਂ ਨਹੀਂ ਆਵਾਂਗਾ। ਕਹਿੰਦੇ ਨੇ ਉਹਦਾ ਇੱਕ ਇੱਕ ਮਨਸਾ ਉਹਨੇ ਤੋੜ ਕੇ ਸੁੱਟ ਦਿੱਤਾ, ਇੱਕ ਇੱਕ ਹੀਰਾ ਤੋੜ ਕੇ ਸੁੱਟ ਦਿੱਤਾ। ਤੇ ਕਹਿਣ ਲੱਗੀ ਸੰਤ ਚੂੜ ਕਹਿੰਦੇ ਨੇ ਸਾਲਾ ਹਾਰ ਟੁੱਟੇ ਅੱਧ ਵਿੱਚੋਂ, ਤੇਰੇ ਖੀਮਨ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰੇਂਦਾ ਤਾਂ ਹਾਰੇ ਹੱਥ ਨਾ ਲਾਹੀ। ਬਿਲਕੁਲ ਠੀਕ ਉਸਨੇ ਆਖਿਆ। ਇਹ ਜਿਹੜੇ ਰਸ ਕਸ ਨੇ ਨਾ, ਰਸ ਸੋਨਾ, ਰਸ ਰੂਪਾ, ਕਾਮਨ ਰਸ ਪਰਮਲ ਕੀ ਵਾਸ, ਪਰਮਲ ਕਹਿੰਦੇ ਨੇ ਸੁਗੰਧੀ, ਰਸ ਸੋਨਾ, ਸੋਨੇ ਦਾ ਰਸ, ਚਾਂਦੀ ਦਾ ਰਸ, ਇਸਤਰੀ ਦਾ ਰਸ, ਰਸ ਸੋਨਾ, ਰਸ ਰੂਪਾ, ਕਾਮਨ ਰਸ ਪਰਮਲ ਕੀ ਵਾਸ, ਸੁਗੰਧੀਆਂ ਦੀ ਵਾਸਨ, ਇਹ ਬੜਾ ਵੱਡਾ ਰਸ ਹੈ। ਹੁਣ ਕਈ ਬੰਦੇ ਨੇ ਉਹਨਾਂ ਨੂੰ ਰਸ ਸੀ ਸੰਗੀਤ ਦਾ। ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਸੰਗੀਤ ਤੋਂ ਪਰਹੇਜ਼ ਕਰਦੇ ਸੀ। ਉਹਨਾਂ ਕਿਹਾ ਸੰਗੀਤ ਨਾ ਸੁਣੋ, ਮਨ ਤੇ ਸ਼ੈਤਾਨ ਆ ਜਾਂਦਾ। ਪਰ ਕਮਾਲ ਗੱਲ ਹੈ ਸੁਗੰਧੀ ਦੀ, ਉਹ ਵੀ ਯਾਤਰ ਹੈ। ਮੁਸਲਮਾਨਾਂ ਨੂੰ ਵੇਖੋ, ਈਦ ਵਾਲੇ ਦਿਨ ਇੱਕ ਦੂਸਰੇ ਨੂੰ ਸੁਗੰਧੀ ਲਾ ਰਹੇ, ਤੇ ਉਹੀ ਯਾਦ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਸੁਗੰਧੀ ਦੇ ਬੜੇ ਪ੍ਰੇਮੀ ਸਨ। ਹੁਣ ਕਹਿੰਦੇ ਨੇ ਵਾਚਨਾ ਇਹ ਸੁਗੰਧੀ, ਇਹਦਾ ਆਪਣਾ ਰਸ ਹੈ। ਭਵਰੇ ਨੂੰ ਵੇਖੋ, ਜਿਉਂ ਬੈਠਦਾ ਕਵਲ ਫੁੱਲ ਉੱਤੇ ਸੂਰ ਵਿਅਸਤ ਹੋ ਜਾਂਦਾ, ਫੁੱਲ ਬੰਦ ਹੋ ਜਾਂਦਾ, ਉਹਦੀ ਪ੍ਰਕਿਰਤੀ ਐਸੀ ਹੈ, ਸੂਰਜ ਚੜ੍ਹਦਾ ਤੇ ਕਵਲ ਖਿੜਦਾ, ਸੂਰ ਵਿਅਸਤ ਹੁੰਦਾ ਕਵਲ ਬੰਦ ਹੋ ਜਾਂਦਾ। ਹੁਣ ਉਹ ਵਿੱਚੇ ਹੀ ਬੰਦ ਰਹਿੰਦਾ, ਕਵਲ ਸਵੇਰ ਸਵੇਰ ਖਿੜਦੇ ਵੇਖੋ, ਵਿੱਚੋਂ ਮਰੇ ਹੋਏ ਭਵਰੇ ਨਿਕਲਣ, ਕਿਉਂਕਿ ਰਾਤ ਬੰਦ ਰਹਿ, ਆਕਸੀਜਨ ਨਹੀਂ ਮਿਲੂ, ਖਤਮ ਹੋ ਗਿਆ। ਹੁਣ ਇਹ ਸੁਗੰਧੀ ਪਰਮਲ ਕੀ ਵਾਸ, ਰਸ ਘੋੜੇ ਸਵਾਰੀ ਦਾ ਵੀ ਰਸ, ਇਸ ਬੰਦੇ ਕੋਲ ਸੁੱਤੀ ਸੁੱਤੀ ਕਾਰ ਹੈ ਨਾ ਵਿਚਾਰੇ ਕੋਲ, ਉਹਦੀ ਵਿਰਤੀ ਹੋਰ ਬੜੀ ਕੀਮਤੀ ਕਾਰ ਹੈ। ਜਦੋਂ ਵੇਖਦਾ ਇਸ ਕੋਲ ਸੁੱਤੀ ਕਾਰ ਤੇ ਮੇਰੇ ਕੋਲ ਬੜੀ ਅੱਛੀ ਰਾਸ਼ੀ ਹੋਰ ਹੈ, ਸਵਾਰੀ ਦਾ ਰਸ, ਘੋੜਿਆਂ ਦਾ ਰਸ ਵੀ ਹੋਰ ਹੈ, ਕਾਠੀਆਂ ਦਾ ਏਡੀ ਕੀਮਤੀ ਕਾਠੀ ਹੈ ਮੇਰੇ ਕੋਲ, ਬੜਾ ਰਸ ਹੋਰ ਹੈ, ਰਸ ਘੋੜੇ, ਰਸ ਖੇਜਾ ਮੰਦਰ, ਖੇਜਾ ਦਾ ਰਸ, ਮਕਾਨਾਂ ਦਾ ਸੁੰਦਰ ਮਕਾਨਾਂ ਦਾ। ਕਈ ਬੰਦੇ ਮਕਾਨ ਚੰਗਾ ਬਣਾ ਲਿਆ, ਫਿਰ ਉਹ ਜਦੋਂ ਦਿਹਾੜੀ ਚ ਇੱਕ ਦੋ ਬੰਦਿਆਂ ਨੂੰ ਵਿਖਾ ਨਾ ਲੈਣ, ਸਾਰਾ ਉਹਨਾਂ ਨੂੰ ਚੈਨ ਮਿਲ, ਯਾਰ ਵੇਖੋ ਮੇਰਾ ਬਾਥਰੂਮ ਵੇਖੋ ਕਿੰਨਾ ਸੁੰਦਰ ਮੈਂ ਬਣਾਇਆ, ਇਹ ਵੇਖੋ ਉਹ ਵੇਖੋ, ਇਸ ਚੀਜ਼ ਵਿਖਾਉਣੀ ਵਿਖਾਉਣ ਦੇ ਜ਼ਰੂਰ ਰਸ ਹੈ ਬਹੁਤ ਵੱਡਾ, ਕਿ ਮਕਾਨ ਮੇਰਾ ਬੜਾ ਸੁੰਦਰ ਹੈ, ਰਸ ਘੋੜੇ, ਰਸ ਖੇਜਾ ਮੰਦਰ, ਰਸ ਮਿੱਠਾ, ਰਸ ਮਾਸ, ਮਿੱਠੇ ਦਾ ਰਸ, ਮਾਸ ਦਾ ਰਸ, ਇੱਕ ਰਸ ਸਰੀਰ ਕੇ ਸਹਿ ਸਤਨਾਮ ਨਿਵਾਸ। ਹੁਣ ਇੰਨੇ ਸਰੀਰ ਦੇ ਰਸ ਨੇ, ਇਹਨਾਂ ਰਸਾਂ ਨਾਲ ਸਰੀਰ ਭਰਿਆ ਪਿਆ, ਨਾਮ ਦਾ ਵਾਸਾ ਕਿੱਥੇ ਹੋ, ਨਾਮ ਦੇ ਵਾਸੇ ਲਈ ਕੋਈ ਥਾਂ ਵਿਹਲਾ ਹੋਵੇ ਤੇ ਨਾਮ ਦਾ ਵਾਸਾ ਹੋਵੇ। ਇਸੇ ਲਈ ਕਹਿ ਦਿੱਤਾ ਸੀ ਕਿ ਆਣ ਰਸਾ ਗਿਰਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਤੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਹ। ਇਹ ਰੱਬ ਦਾ ਰਸ ਹੁਣ ਮੇਰੇ ਮਨ ਲੈ, ਮੇਰੀ ਰਸਨਾ ਪਰਮਾਤਮਾ ਦਾ ਰਸ ਲੈ, ਉਹ ਰਸ ਇੱਕ ਵਾਰੀ ਆ ਗਿਆ ਤੈਨੂੰ ਦੁਨਿਆਵੀ ਰਸ ਕੇ ਸਿੱਕੇ ਜਾ ਪੜੇ। ਹੁਣ ਬੜੇ ਵੱਡੇ ਰਸ ਨੇ ਤੁਰੇ ਘੋੜੇ ਚਲਾਣੇ ਕਾਠੀਆਂ ਪੌਣ ਵੇਖ, ਹਵਾ ਵਾਂਗੂ ਜਿਹੜੇ ਦੌੜਦੇ ਨੇ, ਹਲੰਗੇ ਹਰਮ ਸਵਾਰੇ ਆ, ਕਈ ਤਰ੍ਹਾਂ ਦੇ ਰੰਗਾਂ ਨਾਲ ਜਿਨ੍ਹਾਂ ਨੇ ਆਪਣੇ ਮਹੱਲਾ ਨੂੰ ਸਵਾਰਿਆ ਹੋਇਆ, ਉੱਥੇ ਮੰਡਪ ਮਾਰੀਆਂ ਲਾਏ ਬਰੈਠੇ ਘਰ ਪਾਸਾਰੇ, ਐਸੇ ਐਸੇ ਸੱਜਣ ਵੇਖੇ ਨੇ, ਕੁਛ ਸਾਰੇ ਐਸੇ ਨੇ, ਜਦੋਂ ਮੈਂ ਜਾਵਾਂ ਉਹਨਾਂ ਕੁਛ ਨਾ ਕੁਛ ਛੁੱਟਿਆ ਹੁੰਦਾ। ਮੈਂ ਪੁੱਛਣਾ ਹੈਰਾਨ ਹੁੰਦਾ, ਤੁਹਾਡਾ ਘਰ ਕਦੀ ਪੂਰਾ ਵੀ ਹੋਏਗਾ ਕਿ ਨਹੀਂ ਹੋਏਗਾ। ਕਹਿੰਦੇ ਨੇ ਅਸਲ ਵਿੱਚ ਮਾਇਆ ਰੱਬ ਨੇ ਇੰਨੀ ਦਿੱਤੀ, ਗਿਆਨੀ ਦੀ ਕਿੱਥੇ ਲਾਈਏ, ਫੂਕ ਦੇਈਏ ਇਹਨੂੰ, ਤੇ ਹੁਣ ਘਰੇ ਹੀ ਲਾਉਣੀ ਹੈ। ਰੱਬ ਨੇ ਇਹਨੂੰ ਦੇ ਦਿੱਤੀ ਹੈ, ਉਹ ਪਹਿਲੇ ਵੇਖਿਆ ਸੀ ਸਾਡੇ ਫਰਕ, ਫਿਰ ਵੇਖਿਆ ਉਹਨਾਂ ਪਟਾ ਕੇ ਚਿੱਪ ਪਵਾ ਰਹੇ, ਦੋ ਸਾਲਾਂ ਬਾਅਦ ਰੱਬ ਨੇ ਹੋਰ ਦਿੱਤਾ, ਉਹ ਵੀ ਪਟਾ ਕੇ ਸੰਗੇ ਮਰਮਰ ਲਾ ਰਹੇ ਨੇ, ਹੁਣ ਮੈਂ ਕਿਹਾ ਹੁਣ ਪੁੱਟ ਕੇ ਕੀ ਕਰੋਗੇ? ਕਹਿਣ ਲੱਗੇ ਜ਼ਰੂਰ ਕੁਛ ਕਰਾਂਗੇ, ਕਰਦੇ ਹੀ ਰਹਿਣਾ। ਜਦੋਂ ਰੱਬ ਨੇ ਦਿੱਤਾ, ਹੁਣ ਲਾਈਏ ਕਿਹੜੇ ਪਾਸੇ। ਹੁਣ ਐਸੇ ਐਸੇ ਬੰਦੇ ਵੀ ਵੇਖੇ ਨੇ, ਮਹੀਨੇ ਪਿੱਛੋਂ ਕੋਈ ਨਾ ਕੋਈ ਪਾਰਟੀ ਘਰ ਬੁਲਾ ਲਓ ਤੇ ਲੱਖ ਦੋ ਲੱਖ ਰੁਪਏ ਦੀ ਸ਼ਰਾਬ ਲੋਕਾਂ ਨੂੰ ਪਿਲਾ ਦਿੱਤੀ। ਕਰਨ ਕੀ, ਧੰਨ ਰੱਬ ਨੇ ਜ਼ਿਆਦਾ ਦੇ ਦਿੱਤਾ, ਉਹ ਕਿਸੇ ਨਾ ਕਿਸੇ ਪਾਸੇ ਲਾਉਣਾ। ਇਸ ਸੱਜਣ ਦੇ ਬਾਰੇ ਤੇ ਮੈਂ ਸੁਣਿਆ, ਉਹ ਕੁੱਤੇ ਦਾ ਜਨਮ ਦਿਨ ਮਨਾ ਰਿਹਾ ਸੀ ਲੋਕਾਂ ਨੂੰ ਛੱਡ ਕੇ। ਕੀ ਕਰਨ, ਧੰਨ ਹੈ ਹੁਣ ਕੋਲ, ਕਿਹੜੇ ਪਾਸੇ ਲਗਾਉਣ? ਪੁੱਤਰ ਹੈ ਕੋਈ ਨੀ, ਕੁੱਤੇ ਦਾ ਹੀ ਜਨਮ ਦਿਨ ਮਨਾ ਰਿਹਾ, ਲੋਕੀ ਕੀ ਆਖਣਗੇ ਕਿਸੇ ਦਾ ਜਨਮ ਦਿਨ ਇਹਨੇ ਮਨਾਇਆ ਕੋਈ ਨੀ। ਐਸੇ ਐਸੇ ਸੱਜਣ ਜਿਹੜੇ ਨੇ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾ, ਕਹਿੰਦੇ ਨੇ ਉਹਨਾਂ ਦੇ ਵਿੱਚ ਬੜੇ ਬੜੇ ਆਸਣ ਲਾ ਕੇ ਸੇਜਾ ਲਾ ਕੇ ਬੜੇ ਪ੍ਰਸਾਰੇ ਕਰਕੇ ਉਹ ਬੈਠੇ ਹੋਏ ਨੇ। ਚੀਜ ਕਰਨ ਮਨ ਭਾਉਂਦੇ, ਉਹ ਫਿਰ ਕੀ ਕਰ ਰਹੇ ਨੇ? ਮਨ ਭਾਉਂਦੇ ਕੌਤਕ, ਮਨ ਭਾਉਂਦੀਆਂ ਮੌਜਾਂ ਮਾਣਦੇ ਨੇ, ਹਰ ਬੁੱਝਣ ਨਾਹੀਂ ਉੱਥੇ ਵਿਸਰਾਮ। ਇਸ ਪੰਕਤੀ ਨੂੰ ਬੜਾ ਹੀ ਧਿਆਨ ਚ ਰੱਖਣਾ, ਹਰ ਬੁੱਝਣ ਨਾਹੀਂ ਹਰੀ ਨੂੰ ਨਹੀਂ ਬੁੱਝਦੇ, ਪਰਮਾਤਮਾ ਨਾਲ ਸਾਂਝ ਨਹੀਂ ਬਣਦੀ। ਹਾਰਿਆ ਐਸੇ ਬੰਦੇ ਜਿਹੜੇ ਨੇ ਹਾਰ ਗਏ, ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ, ਸਰ ਫਰਮਾਇਸ਼ ਖਾਇਆ, ਉਹਨਾਂ ਨੇ ਹੁਕਮ ਕਰਕੇ ਸਾਡਾ ਸਾਰੀ ਉਮਰ ਇੱਕ ਕੀੜਾ ਨਹੀਂ ਤੋੜਿਆ, ਕੋਈ ਕੰਮ ਨਹੀਂ ਕੀਤਾ, ਹੁਕਮ ਕੀਤਾ, ਨੌਕਰਾਂ ਨੂੰ ਆਖਿਆ ਵਸਤੂ ਲੈ ਜਾਓ, ਇੰਜ ਕਰਦੇ ਹੋ, ਇੱਧਰ ਜਾਓ ਉੱਧਰ ਜਾਓ, ਬਸ ਹੁਕਮ ਹੀ ਕਰਦੇ ਹੋ। ਜਿਹੜਾ ਹੁਕਮ ਕਰਦਾ ਹੀ ਰਹੇ ਨਾ, ਉਹਨੂੰ ਇੱਕ ਘਾਟ ਪੈਂਦੀ ਹੈ, ਉਹਨੂੰ ਹੁਕਮ ਮੰਨਣਾ ਨਹੀਂ ਆਉਂਦਾ, ਤੇ ਜਿਹਨੂੰ ਹੁਕਮ ਮੰਨਣਾ ਨਾ ਆਵੇ ਉਹਨੂੰ ਨਾਮ ਪ੍ਰਾਪਤ ਨਹੀਂ ਹੁੰਦਾ। ਗੁਰੂ ਇਸੇ ਲਈ ਕਹਿੰਦੇ ਨੇ ਸੰਗਤ ਵਿੱਚ ਆ, ਹੁਕਮ ਮੰਨਣਾ ਸਿੱਖ ਸਾਧੂ ਬਾਰੇ ਮੈਂ ਸੁਣਿਆ। ਇੱਕ ਰਾਜੇ ਨੇ ਲੰਗਰ ਕੀਤਾ ਤੇ ਲੰਗਰ ਛਕਾਇਆ, ਉਹਨਾਂ ਅਰਦਾਸ ਕਰਾ ਦਿੱਤੀ। ਸੰਤ ਵੀ ਸਿੱਖ ਸੀ, ਉਹ ਰਾਜਾ ਵੀ ਸਿੱਖ ਸੀ, ਅਰਦਾਸ ਕਰਾ ਦਿੱਤੀ। ਕਹਿੰਦਾ ਜੇ ਦਾਣਾ ਪਾਣੀ ਗੁਰੂ ਸਾਹਿਬ ਤੇ ਪਹਿਲ ਪਾਵਣੀ, ਜਿਹਨਾਂ ਸਿੱਖਾਂ ਸੇਵਤਾ ਕੀਤੀ, ਲੋਕੇ ਲਾਉਣੀ ਤੇ ਕਹਿਣ ਲੱਗਾ ਮਹਾਰਾਜ ਸਾਡਾ ਤੇ ਕੱਖ ਵੀ ਨਾ ਬਣਿਆ। ਦਾਣਾ ਪਾਣੀ ਜੇ ਗੁਰੂ ਦਾ ਹੋਇਆ ਤੇ ਪਹਿਲ ਪਾਵਣੀ ਤੇ ਨੌਕਰਾਂ ਕੀਤੀ ਹੈ ਸਾਜ ਦੀ ਸਾਰ। ਕਹਿਣ ਲੱਗੇ ਫਿਰ ਅਰਦਾਸ ਇਹੋ ਹੀ ਹੈ, ਹੋਰ ਅਸੀਂ ਹੁਣ ਕੀ ਕਰੀਏ? ਕਹਿਣ ਲੱਗੇ ਫਿਰ ਸਾਰਾ ਪਰਿਵਾਰ ਲੱਗਾ ਪੱਥੀ ਸੇਵਾ ਕੀਤੀ, ਆਪ ਭਾਡੇ ਮਾਂਜੇ ਲੰਗਰ ਵਰਤਾਇਆ, ਅਰਦਾਸ ਫਿਰ ਉਹ ਦਾਣਾ ਪਾਣੀ ਗੁਰੂ ਦਾ, ਟਹਿਲ ਭਾਵਨੀ ਸਿੱਖਾਂ ਸੇਵਕਾਂ ਦੀ। ਹੁਣ ਟਹਿਲ ਭਾਵਨੀ ਤੇ ਹੈ ਤੇ ਜਿਹੜਾ ਬੰਦਾ ਉਹ ਵੀ ਗਵਾ ਬੈਠੇ, ਇਹ ਵੀ ਮੈਂ ਨਾ ਕਰਾਂ, ਬਾਕੀ ਤੋਂ ਫਿਰ ਕੁਛ ਵੀ ਨਾ ਉਸਨੂੰ ਮਿਲਿਆ। ਸ਼ਹਿਰ ਜੀ ਕਹਿੰਦੇ ਨੇ ਕਰ ਫੁਰਮਾਇਸ਼ ਖਾਇਆ, ਹੁਕਮ ਕਰ ਕਰਕੇ ਸਾਡਾ ਵੇਖ ਮਹਿਲ ਤੇ ਮਰਨ ਵਿਸਾਰਿਆ। ਮਹਿਲਤ ਦਾ ਅਰਥ ਵਡਿਆਈ ਵੀ ਹੈ, ਪਰ ਇੱਥੇ ਜਿਹੜਾ ਢੁਕਵਾਂ ਅਰਥ ਹੈ ਨਾ, ਕਿਉਂਕਿ ਪਹਿਲੇ ਕੋਠੇ ਮੰਡਪ ਮਾੜੀਆਂ ਦਾ ਜ਼ਿਕਰ ਆ ਚੁੱਕਾ ਹੈ। ਮਹਿਲਾਂ ਨੂੰ ਵੇਖ ਕੇ, ਚੰਗੇ ਮਕਾਨਾਂ ਨੂੰ ਵੇਖ ਕੇ ਮਰਨ ਭੁਲਾ ਦਿੱਤਾ। ਹੁਣ ਬੰਦੇ ਕੋਲ ਹੈ ਹੀ ਚੌਂਪੜੀ, ਛੱਡਣ ਲੱਗਿਆਂ ਕੋਈ ਤਕਲੀਫ ਨਹੀਂ, ਪਰ ਮਹਿਲ ਛੱਡਣਾ ਤੇ ਬੜੀ ਮੁਸ਼ਕਲ ਜਾ ਰਿਹਾ। ਭਗਤ ਤ੍ਰਿਲੋਚਨ ਜੀ ਨੇ ਇੱਕ ਬਚਨ ਕਿਹਾ ਹੈ, ਔਰ ਉਹਨਾਂ ਦੇ ਬਚਨ ਵਿੱਚ ਬੜਾ ਵਚਨ ਹੈ, ਨਹੀਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਦਰਜ ਹੁੰਦਾ? ਕਹਿੰਦੇ ਨੇ ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਾਹੇ ਜੇ ਮਰੈ, ਪ੍ਰੇਤ ਜਿਉਣ ਵੱਲ ਵੱਲ ਔਖਾ। ਮਕਾਨ ਛੱਡ ਕੇ ਜਾਣਾ ਕੋਈ ਸੌਖਾ ਨਹੀਂ, ਵੱਡਾ ਮਕਾਨ ਬਣਾਇਆ ਹੋਵੇ, ਬੜੀ ਮੁਸ਼ਕਲ ਬਣਾਇਆ ਹੋਵੇ, ਤੇ ਜਦੋਂ ਅੰਤਮ ਸਵਾਸ ਆਇਆ ਹੋਵੇ ਬੰਦਾ ਵੇਖਦਾ ਹੈ ਤੈਨੂੰ ਇੱਥੇ ਹੀ ਛੱਡ ਕੇ ਜਾ ਰਹੇ ਹਾਂ। ਮਹਿਲ ਨਿਸਥਨ ਰਹਿ ਗਏ, ਵਾਸਾ ਆਇਆ ਤਲ ਖਰੀਦਾ, ਮਹਿਲ ਨਿਸਥਨ ਰਹਿ ਗਏ, ਸੱਕਣੇ ਰਹਿ ਗਏ ਮਹਾਨ। ਵਾਸਾ ਆਇਆ ਤਲ, ਹੁਣ ਵਾਸਾ ਮਿਲਿਆ ਜ਼ਮੀਨ ਤੇ ਕਬਰ ਵਿੱਚ। ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ, ਆਖੀ ਸੇਸਾ ਬੰਦਗੀ ਚੱਲਣੇ ਅੱਜ ਕੇ ਚੱਲ। ਖਰੀਦਾ ਮੌਤੇ ਦਾ ਬੰਨਾ ਇਵੇਂ ਦਿਖਿਆ ਜਿਉਣ ਦਰਿਆਵੇ ਢਾਹਾਂ, ਅੱਗੇ ਦੋਜ ਚ ਤਪਿਆ ਸੁਣੀਏ ਫੂਲ ਪਵੇ ਕਹਾ, ਉਸਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪ੍ਰਵਾਹ। ਅਮਰ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਿ ਉਗਾਹ। ਬੰਦੇ ਇਹ ਸਮਝੇ ਕਿ ਇਹ ਮਕਾਨ ਇਹ ਘਰ ਗੁਜ਼ਰਾਨ ਹੈ, ਖਰੀਦਾ ਇਹ ਭਾਵ ਨਹੀਂ ਬਣਾਉਣੇ ਨੂੰ ਬਣਾ, ਚੰਗੇ ਤੋਂ ਚੰਗੇ ਬਣਾ, ਖਰੀਦ ਨਾਲ ਬਣਾ, ਮੈਂ ਦਿਨ ਕੱਟਾਂਗਾ, ਫਿਰ ਬਾਅਦ ਵਿੱਚ ਕੋਈ ਭਾਗਾਂ ਵਾਲਾ ਆਵੇਗਾ ਤੇ ਰਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਨੰਦਪੁਰ ਦੀ ਉਸਾਰੀ ਕਰਵਾ ਰਹੇ ਨੇ, ਰੋਪੜ ਦੇ ਰਹਿਣ ਵਾਲਾ ਇੱਕ ਪੀਰ ਗੁਜ਼ਰਿਆ ਤੇ ਵੇਖਿਆ, ਕਹਿਣ ਲੱਗੇ ਕੌਣ ਬਣਾ ਰਿਹਾ? ਪਤਾ ਲੱਗਾ ਫਕੀਰ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਚੰਗੇ ਫਕੀਰ ਨੇ, ਤੇ ਬਾਣੀ ਪੜ੍ਹੀ ਸੀ ਇਹਨਾਂ ਦੀ ਤੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਕਿ ਵਿਸਥਾਰ ਕਰਨ ਦੀ ਲੋੜ ਹੈ? ਸਾਹਿਬਾਂ ਨੂੰ ਪਤਾ ਲੱਗਾ, ਕਹਿਣ ਲੱਗੇ ਬੁਲਾਓ ਫਕੀਰ ਨੂੰ। ਕਹਿਣ ਲੱਗੇ ਫਕੀਰਾ, ਗ੍ਰਿਸ਼ਤੀ ਬੰਦੇ ਦਾ ਕਰਮ ਹੈ, ਬਣਾਈ ਜਾ, ਕੁਛ ਨਾ ਕੁਛ ਬਣਾਈ ਜਾਏ ਸੱਜਣਾ, ਪਰ ਮੈਨੂੰ ਪਕੜ ਕੋਈ ਨੀ, ਬਣਾ ਰਹੇ ਹਾਂ ਪਕੜ ਕੋਈ ਨੀ। ਯਾਦ ਰੱਖ, ਜਿਸ ਦਿਨ ਮੈਂ ਛੱਡ ਕੇ ਤੁਰਾਂਗਾ, ਤੁਸੀਂ ਪਰਤ ਕੇ ਵੀ ਨਹੀਂ ਵੇਖਾਂਗੇ। ਹੁਣ ਜੇ ਆਨੰਦਪੁਰ ਦੇ ਮਕਾਨਾਂ ਨਾਲ ਮਹੱਲਾਂ ਨਾਲ ਹੀ ਪਿਆਰ ਹੁੰਦਾ ਨਾ, ਦਿੱਲੀ ਸੀਸ ਦੇਣ ਵਾਸਤੇ ਕਦੀ ਨਾ ਜਾਂਦੇ, ਉਹਨਾਂ ਨੂੰ ਕੋਈ ਪਕੜ ਹੈ ਹੀ ਨਹੀਂ। ਗੁਰੂ ਘਰ ਵਿੱਚ ਇਹੀ ਸਮਝਾਇਆ ਗਿਆ ਹੈ ਕਿ ਰੱਬ ਤੈਨੂੰ ਮਕਾਨ ਚੰਗੇ ਦੇਵੇ, ਪਰ ਮਕਾਨਾਂ ਦੀ ਪਕੜ ਕੋਈ ਨਾ ਹੋਵੇ। ਤੈਨੂੰ ਰੱਬ ਦੇਵੇ ਸਭ ਕੁਛ, ਚੰਗੀਆਂ ਸਵਾਰੀਆਂ ਦੇਵੇ, ਲੇਕਿਨ ਚੰਗੀ ਸਵਾਰੀ ਦੀ ਪਕੜ ਕੋਈ ਨਾ ਹੋਵੇ। ਕੋਠੇ ਮੰਡਪ ਮਾੜੀਆਂ ਦੇਵੇ, ਚੰਗੇ ਚੰਗੇ ਪਦਾਰਥ ਦੇਵੇ, ਪਰ ਐਸਾ ਨਾ ਹੋਵੇ ਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਬੰਦੇ ਨੂੰ ਕਦੀ ਖਾਣਾ ਨਹੀਂ ਭੁੱਲਦਾ, ਇਹ ਕਿਉਂ ਨਹੀਂ ਭੁੱਲ ਜਾਂਦਾ? ਰੱਬ ਦਾ ਨਾਮ ਕਹਿੰਦਾ ਭੁੱਲ ਜਾਂਦਾ, ਗੁਰਦੁਆਰੇ ਜਾਣਾ ਅੱਜ ਯਾਦ ਨਹੀਂ ਰਿਹਾ, ਨਿਤਨੇਮ ਕਰਨਾ ਯਾਦ ਨਹੀਂ ਰਿਹਾ, ਬੜਾ ਕੁਛ ਭੁੱਲਦਾ। ਲੇਕਿਨ ਇਸ ਬੰਦੇ ਨੂੰ ਖਾਣਾ ਨਹੀਂ ਭੁੱਲਿਆ, ਪੀਣਾ ਵੀ ਨਹੀਂ ਭੁੱਲਿਆ, ਹੱਸਣਾ ਵੀ ਨਹੀਂ ਭੁੱਲਿਆ, ਕਹਿੰਦਾ ਅੱਜ ਅਸੀਂ ਕੋਈ ਨਹੀਂ, ਸੌਣਾ ਵੀ ਨਹੀਂ ਭੁੱਲਿਆ, ਅੱਜ ਆਰਾਮ ਨਹੀਂ ਕੀਤਾ। ਹਾਂ ਇੱਕ ਗੱਲ ਭੁੱਲ ਗਿਆ, ਮਰਨਾ ਭੁੱਲ ਗਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਹੱਸਣ ਦੇ ਸਾਰ ਸਵਾਰੀ ਪੀਣੀ ਭੁੱਖ ਜੀਵਨ ਨਹੀਂ ਰਹਿਣਾ, ਵੇਖ ਮਹਿਲ ਤੋਂ ਮਰਨ ਵਿਸਾਰਿਆ, ਵੇਖੇ ਚੰਗੇ ਚੰਗੇ ਮਹਾਲੇ ਆਪਣੇ ਤੇ ਇਹਨਾਂ ਤੋਂ ਫਿਰ ਵਡਿਆਈ ਹੋ ਤੇ ਬੜੇ ਚੰਗੇ ਮਕਾਨ ਨੇ, ਬੜੀਆਂ ਚੰਗੀਆਂ ਸਵਾਰੀਆਂ ਨੇ, ਇਹ ਸੁਣ ਸੁਣ ਕੇ ਮਰਨਾ ਹੀ ਭੁੱਲ ਗਿਆ। ਜਾ ਰਹੇ ਆਈ ਜੋਬਨ ਹਾਰੇ, ਬੁਢਾਪਾ ਹੈ ਰਾਤ, ਬੁਢਾਪਾ ਆਉਣ ਨਾਲ ਹੋਇਆ ਕਿ ਜਵਾਨੀ ਚਲੀ ਗਈ, ਜਵਾਨੀ ਦੇ ਵਿੱਚ ਜਿੰਨੀ ਸ਼ਕਤੀ ਸੀ ਉਹ ਸਾਰੀ ਹਾਰ ਗਈ, ਜਵਾਨੀ ਦੇ ਵਿੱਚ ਬੜੀ ਸ਼ਕਤੀ ਸੀ ਉਹ ਕਿੱਧਰ ਚਲੀ ਗਈ, ਹਾਰ ਗਈ। ਉਹ ਜੇ ਹਾਰ ਗਈ ਹੈ ਬੰਦੇ, ਜਿਹੜਾ ਸਮਾਂ ਸੀ ਕੰਮ ਕਰਨ ਦਾ ਉਹ ਤੂੰ ਹਾਰ ਗਿਆ, ਤੂੰ ਮਨੁੱਖਾ ਜਨਮ ਹਾਰ ਗਿਆ। ਇਸੇ ਲਈ ਵਿਦਵਾਨ ਕਹਿੰਦੇ ਨੇ ਜਵਾਨੀ ਰੱਬ ਦੀ ਦਾਤ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸਤੀ ਨਹੀਂ ਤਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਪਜਲੇ ਰੇ ਮਨ ਸਾਰੰਗ ਪਾਣੀ। ਉਸ ਪਰਮਾਤਮਾ ਨੂੰ ਯਾਦ ਕਰ, ਨੰਕਾਰ ਨੂੰ ਯਾਦ ਕਰ, ਜਦੋਂ ਤੱਕ ਸ਼ਕਤੀ ਹੈ ਤੇਰੇ ਪਾਸ ਉਸ ਦਾ ਆਰਾਧਨ ਕਰ। ਤੇ ਦਿੱਤੀਆਂ ਦਾਤਾਂ ਇਹ ਸਮਝ ਉਸ ਦੀਆਂ ਦਿੱਤੀਆਂ ਹੋਈਆਂ ਨੇ, ਪਰ ਇਹ ਮਤ ਸਮਝ ਹਰ ਬਾਰ ਮੈਂ ਨਾਲ ਲੈ ਜਾਵਾਂਗਾ ਜਾਂ ਕੋਈ ਮਗਰੋਂ ਪਾਰਸਲ ਕਰਕੇ ਭੇਜ ਦੇਵੇਗਾ, ਬਿਲਕੁਲ ਨਹੀਂ। ਸਲੋਕ ਵਿੱਚ ਸਪਸ਼ਟ ਅਸੀਂ ਸਰਵਣ ਕਰ ਰਹੇ ਹਾਂ। ਮੈਂ ਦੇਖਿਆ ਕਈਆਂ ਦੇਸ਼ਾਂ ਦੇ ਵਿੱਚ ਬੰਦਾ ਮਰ ਜਾਂਦਾ ਤੇ ਨਾਲ ਬੜਾ ਕੁਛ ਭੇਜਦੇ ਨੇ। ਥਾਈਲੈਂਡ ਚ ਵੇਖਿਆ ਸੀ ਮੁਰਦੇ ਮੰਦਰਾਂ ਚ ਪਏ ਹੋਏ ਨੇ, ਤੇ ਹੋ ਕੀ ਰਿਹਾ, ਇਹਨਾਂ ਦਾ ਸਮਾਨ ਨਹੀਂ ਤਿਆਰ ਹੋਇਆ, ਕਾਗਜ਼ ਦਾ ਹੀ ਬੰਗਲਾ, ਕਾਗਜ਼ ਦੀਆਂ ਕਾਰਾਂ, ਕਾਗਜ਼ ਦੀ ਫਰਿੱਜ, ਸਭ ਕੁਛ ਨਾਲ ਭੇਜਣਾ। ਮੈਨੂੰ ਤੇ ਕਹਿਣਾ ਪਿਆ ਅਸਲੀ ਵੀ ਕੋਈ ਨਹੀਂ ਜਾਂਦੀ, ਤੇ ਅਸੀਂ ਕਿਹੜੇ ਭੁਲੇਖੇ ਪਏ ਹੋਏ ਹਾਂ। ਨਾਲ ਜਾਂਦਾ ਪਰਮਾਤਮਾ ਦਾ ਨਾਮ, ਨਾਮ ਹੀ ਆਇਆ ਸੀ, ਨਾਮ ਹੀ ਨਾਲ ਜਾਏਗਾ। ਨਾਮ ਜਪਣ ਦੀ ਪ੍ਰੇਰਨਾ ਅੱਜ ਮਿਲੀ ਹੈ, ਮਾਤਾ ਕਿਰਪਾ ਕਰੋ ਤੇ ਸਾਨੂੰ ਪ੍ਰੇਰਨਾ ਮਿਲੇ, ਨਾਮ ਜਪੀਏ ਤੇ ਇਸ ਦਾ ਪ੍ਰਵਾਨ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।